ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 38 ਅੰਗ ਤੇ 61ਵਾਂ ਸ਼ਬਦ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਸੋ 37 ਅੰਗ ਦੇ ਅਖੀਰ ਤੇ ਅਤੇ 38ਵੀਂ ਅੰਗ ਦੇ ਦੂਸਰੇ ਪਾਸੇ ਸ਼ਬਦ ਆਵੇਗਾ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਸ੍ਰੀ ਰਾਗ ਮਹੱਲਾ ਤੀਜਾ। ਅੱਜ ਦਾ ਉਪਦੇਸ਼ ਕੁਛ ਐਸੇ ਜੀਵਾਂ ਲਈ ਜਿਹੜੇ ਵਿਸ਼ਿਆਂ ਵਿਕਾਰਾਂ ਵਿੱਚ ਫਸੇ ਹੋਏ ਨੇ, ਉਹਨਾਂ ਵਾਸਤੇ ਉਪਦੇਸ਼ ਕਰ ਰਹੇ ਨੇ ਮਹਾਰਾਜ। ਸੰਸਾਰ ਦੇ ਜੀਵ ਮੁੰਦੇ ਕੂੜ ਮੁੱਠੀ ਕੂੜਿਆਰ, ਇਹ ਕੁੜਿਆਰ ਮੁੰਦੇ, ਮੁੰਦ ਉਹਨੂੰ ਕਹਿੰਦੇ ਨੇ ਜਿਹੜੇ ਪਰਮੇਸ਼ਰ ਦੀ ਪ੍ਰਾਪਤੀ ਦਾ ਸ਼ੌਂਕ ਤਾਂ ਰੱਖਦੇ ਹੋਣ ਪਰ ਸਾਧਨ ਕੋਈ ਨਾ ਕਰਦੇ ਹੋਣ। ਪ੍ਰਾਪਤੀ ਦੀਆਂ ਗੱਲਾਂ ਕਰਨੀਆਂ, ਦਿਖਾਵਾ ਕਰਨਾ, ਮਹਾਰਾਜ ਕਹਿੰਦੇ ਨੇ ਕੂੜਿਆਰ ਝੂਠਾ ਔਰ ਮੁੰਦ ਮੁੰਦੇ ਅਗਿਆਤ ਜੋਬਨ ਬਾਲਾ। ਕਹਿੰਦੇ ਤੂੰ ਤਾਂ ਕੂੜ ਜਿਹੜਾ ਝੂਠ ਆਦਿਕਾਂ ਕਰਕੇ ਹੀ ਲੁੱਟੀ ਪੁੱਟੀ ਗਈ ਹੈ। ਇਹ ਗੱਲਾਂ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਫੇਰ ਪ੍ਰਭ ਸਾਚਾ ਸੋਹਣਾ ਪਾਈਐ ਗੁਰ ਵਿਚਾਰ ਰਹਾਓ। ਗੁਰਾਂ ਦੇ ਵਿਚਾਰ ਦੁਆਰਾ ਜੋ ਸ਼ਬਦ ਦੀ ਵਿਚਾਰ ਹੈ, ਗੁਰਾਂ ਦਾ ਉਪਦੇਸ਼ ਹੈ, ਇਹਨੂੰ ਵਿਚਾਰ ਕਰਕੇ ਆਪਣੇ ਆਪ ਨੂੰ ਅੰਦਰੋਂ ਰੰਗਣਾ, ਔਗੁਣਾਂ ਨੂੰ ਧੋਣਾ ਸਿੱਖ। ਸੱਚਾ ਵਾਹਿਗੁਰੂ ਸੋਹਣਾ ਜਿਹੜਾ ਪਤੀ ਪਰਮਾਤਮਾ ਹੈ, ਗੁਰਾਂ ਦੇ ਸ਼ਬਦ ਦੀ ਵਿਚਾਰ ਦੁਆਰਾ ਹੀ ਅੰਨੇ ਜੀਵ ਨੂੰ ਰਸਤਾ ਦਿਖਾਉਂਦਾ, ਸ਼ਬਦ ਫੇਰ ਗੁਰੂ ਤੱਕ ਪਰਮਾਤਮਾ ਤੱਕ ਜੀਵ ਪਹੁੰਚ ਸਕਦਾ ਹੈ। ਮਹਾਰਾਜ ਕਹਿੰਦੇ ਜਿਵੇਂ ਸੁਣ ਸੁਣ ਕੇ ਬੰਦਾ ਪਹੁੰਚ ਜਾਂਦਾ, ਹੁਣ ਖੱਬੇ ਮੁੜ, ਹੁਣ ਸੱਜੇ ਮੁੜ, ਸਿੱਧਾ ਜਾ, ਸ਼ਬਦ ਦੀ ਵਿਚਾਰ ਵੀ ਪਰਮੇਸ਼ਰ ਤੱਕ ਪਹੁੰਚਣ ਲਈ ਬੜਾ ਸੋਹਣਾ ਜੀਵ ਨੂੰ ਇੱਕ ਚਾਨਣ ਹੈ, ਮਾਰਗ ਹੈ। ਐਸਾ ਉਪਦੇਸ਼ ਸਤਿਗੁਰੂ ਮਹਾਰਾਜ ਅੱਜ ਕਰਦੇ ਹਨ ਵਿਸ਼ਿਆਂ ਵਿਕਾਰਾਂ ਵਿੱਚ ਫਸੇ ਲੋਕਾਂ ਲਈ। ਸ੍ਰੀ ਰਾਗ ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਸ੍ਰੀ ਰਾਗ 'ਚ ਬਖਸ਼ਿਸ਼ ਕਰ ਰਹੇ ਨੇ। ਸੁਣ ਸੁਣ ਕਾਮ ਗਹੇਲੀਏ ਕਿਆ ਚੱਲ ਹੈ ਬਾਂ ਲੁੜਾਏ। ਕਾਮ ਨੇ ਗਹੇਲੀ ਪਕੜੀ ਹੋਈ, ਜਿਹੜੀ ਜੀਵ ਰੂਪ ਇਸਤਰੀ ਜਿਹੜੀ ਕਾਮ ਚੇਸ਼ਟਾ ਵਾਲੀ ਹੈ, ਵਿਸ਼ਿਆਂ ਵਿਕਾਰਾਂ ਵਿੱਚ ਫਸੀ ਹੋਈ ਹੈ, ਗ੍ਰਸੀ ਹੋਈ ਹੈ, ਜਿਹਦਾ ਮਨ ਹਰ ਵਕਤ ਵਿਸ਼ਿਆਂ ਵਿੱਚ ਹੀ ਫਸਿਆ, ਤਨ ਵੀ ਵਿਸ਼ਿਆਂ 'ਚ ਫਸਿਆ, ਗੱਲਾਂ ਵੀ ਵਿਸ਼ਿਆਂ ਦੀ ਕਰਦਾ ਹੈ, ਉਹਨੂੰ ਕਹਿੰਦੇ ਨੇ ਸੁਣ, ਕੰਨਾਂ ਦੁਆਰਾ ਸੁਣ, ਧਿਆਨ ਨਾਲ ਸੁਣ। ਦੋ ਵਾਰੀ ਕਿਹਾ ਸੁਣ ਸੁਣ ਕਾਮ ਗਹੇਲੀਏ, ਇੱਧਰ ਸੁਣ ਇੱਧਰ ਸੁਣ, ਗੱਲ ਸੁਣ ਮੇਰੀ। ਵਾਰ ਵਾਰ ਆਪਾਂ ਕਿਸੇ ਨੂੰ ਕਹਿੰਦੇ ਹਾਂ, ਕਹਿਣ ਤੋਂ ਭਾਵ ਇੱਧਰ ਜਰਾ ਧਿਆਨ ਦੇ ਕੇ ਸੁਣ, ਕੰਨਾਂ ਨਾਲ ਸੁਣ, ਕਾਮ ਦੇ ਵਿੱਚ ਫਸਿਆ ਹੋਇਆ ਧਿਆਨ ਦੇ ਕੇ ਸੁਣ। ਤੂੰ ਆਪਣੀ ਬਾਂਹ ਨੂੰ ਲੁੜਾ ਕੇ, ਬੇਫਿਕਰੀ ਹੋ ਕੇ, ਮਸਤ ਹੋ ਕੇ ਬਾਹਾਂ ਜਿਹੀਆਂ ਹਿਲਾ ਕੇ ਤੁਰਿਆ ਫਿਰਦਾ ਹੈ, ਇਹ ਵਿਸ਼ਿਆਂ ਵਿਕਾਰਾਂ 'ਚ ਫਸਿਆ ਹੋਇਆ। ਆਪਣਾ ਪਿਰਨਾ ਪਛਾਣ ਹੀ ਕਿਆ ਮੋਹ ਦੇ ਸਹਿਜਾਏ। ਮਹਾਰਾਜ ਕਹਿੰਦੇ ਇਹ ਲੋਕ ਵਿੱਚ ਤੂੰ ਆਪਣੇ ਪਤੀ ਪਰਮਾਤਮਾ ਨੂੰ ਪਛਾਣਦੀ ਨਹੀਂ, ਅੱਗੇ ਪਰਲੋਕ 'ਚ ਜਾ ਕੇ ਕੀ ਮੂੰਹ ਦਿਖਾਉਣਾ? ਫਿਰ ਪ੍ਰਾਪਤੀ ਪਰਮੇਸ਼ਰ ਦੀ ਕੀਤੀ ਨਹੀਂ, ਸੰਸਾਰ ਦੇ ਵਿਸ਼ਿਆਂ ਵਿਕਾਰਾਂ ਮੌਜ ਮਸਤੀਆਂ ਵਿੱਚ ਬੇਫਿਕਰ ਹੋ ਕੇ ਜ਼ਿੰਦਗੀ ਕਿਉਂ ਬਤੀਤ ਕਰ ਰਿਹਾ? ਆਪਣੀ ਜਿਹੜਾ ਦੁਨੀਆਂ ਦਾ ਵੱਡਾ ਕੰਮ ਸੀ ਮਨੁੱਖਾ ਜਨਮ ਦਾ, ਪਰਮੇਸ਼ਰ ਦੀ ਪ੍ਰਾਪਤੀ, ਉਹ ਤਾਂ ਕੀਤਾ ਹੀ ਨਹੀਂ। ਛੋਟੇ ਛੋਟੇ ਪਦਾਰਥਾਂ ਨੂੰ ਇਕੱਠੇ ਕਰਕੇ ਬੇਫਿਕਰੀ ਦੇ ਨਾਲ ਦੁਨੀਆਂ ਅੰਦਰ ਘੁੰਮ ਰਿਹਾ। ਜਿੰਨੀ ਸਖੀ ਕੰਤ ਪਛਾਣਿਆ ਹਉ ਤਿਨ ਕੈ ਲਾਗੋਂ ਪਾਏ। ਜਿਸ ਗਿਆਨਵਾਨ ਸਖੀ ਨੇ ਆਪਣੇ ਵਾਹਿਗੁਰੂ ਪਰਮੇਸ਼ਰ ਨੂੰ ਪਛਾਣ ਲਿਆ, ਪਤੀ ਨੂੰ ਪਛਾਣ ਲਿਆ, ਮਹਾਰਾਜ ਕਹਿੰਦੇ ਨੇ ਮੈਂ ਉਹਨਾਂ ਦੇ ਚਰਨੀ ਲੱਗਦੀ ਹਾਂ। ਇੱਕ ਤਰੀਕਾ ਵੀ ਹੁੰਦਾ, ਬਾਕੀ ਸਾਰੀਆਂ ਗੱਲਾਂ ਨੂੰ ਇੱਕ ਪਾਸੇ ਰੱਖਦੇ ਹੋਣ, ਜਦੋਂ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਸੁਣਦੇ ਹਾਂ। ਬਹੁਤ ਸਾਰੇ ਲੋਕ ਬੜੀਆਂ ਗੱਲਾਂ ਬੜਾ ਕੇ, ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਅਸੀਂ ਕਿਸੇ ਬੰਦੇ ਨੂੰ ਨਹੀਂ ਮੰਨਦੇ, ਅਸੀਂ ਆਹ ਨਹੀਂ ਕਰਦੇ, ਉਹ ਨਹੀਂ ਕਰਦੇ, ਉਹ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਹੀ ਰਹਿ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਤੱਕ ਪਹੁੰਚਣ ਲਈ ਪਹਿਲਾਂ ਉਸਤਾਦ ਦੀ ਲੋੜ ਪੈਂਦੀ। ਉਸਤਾਦ ਪਹਿਲਾਂ ਮੁਹਾਰ ਨਹੀਂ ਪੜ੍ਹਾਉਂਦਾ, ਫਿਰ ਜਪਜੀ ਸਾਹਿਬ ਦੀ ਸੰਥਿਆ ਹੁੰਦੀ, ਪੰਜ ਗ੍ਰੰਥੀ ਹੁੰਦੀ, 22 ਵਾਰਾਂ ਹੁੰਦੀ, ਭਗਤ ਬਾਣੀ ਦੀ ਸੰਥਿਆ ਹੁੰਦੀ, ਫਿਰ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਹੁੰਦੀ ਹੈ, ਫਿਰ ਤਾਬਿਆ ਬਹਿਣ ਦੇ ਅਸੂਲ ਦੱਸੇ ਜਾਂਦੇ ਨੇ, ਪੰਜ ਇਸ਼ਨਾਨੇ ਕਰ, ਕੇਸੀ ਇਸ਼ਨਾਨ ਕਰ, ਸੁੱਚੇ ਬਸਤਰ ਪਾ, ਆ ਕਰ, ਓ ਕਰ। ਇਹ ਕਿਹਨੇ ਦੱਸਿਆ? ਕਿ ਸੰਥਿਆ ਵਾਲੇ ਉਸਤਾਦ ਨੇ। ਉਹਦੇ ਬਾਅਦ ਮਹਾਂਪੁਰਖਾਂ ਨੇ ਕਥਾ ਸਿਖਾਈ, ਫਿਰ ਉਹਨਾਂ ਨੇ ਜੀਵਨ ਦੀ ਪ੍ਰੈਕਟੀਕਲੀ ਜਿਹੜੇ ਢੰਗ ਤਰੀਕੇ ਦੱਸੇ ਨੇ। ਇੱਕ ਹੁੰਦਾ ਹੈ ਕਿ ਸਿਰਫ ਕਿਤਾਬ ਤੱਕ ਸੀਮਿਤ ਹੈ ਜੀਵਨ, ਇੱਕ ਜੀਵਨ ਹੈ ਜੋ ਪ੍ਰੈਕਟੀਕਲੀ ਬਤੀਤ ਹੋਇਆ ਹੈ। ਸੋ ਜਿਵੇਂ ਮਹਾਂਪੁਰਖਾਂ ਨੇ ਸੇਵਾ ਕੀਤੀ, ਸੇਵਾ ਬਹੁਤ ਸਾਲ ਕੀਤੀ, ਸੇਵਾ ਕਰਦਿਆਂ ਕਰਦਿਆਂ ਬਹੁਤ ਸਾਰੀਆਂ ਚੀਜ਼ਾਂ ਬ੍ਰਹਮ ਗਿਆਨੀ ਦੇ ਕੋਲ ਰਹਿ ਕੇ ਸਿੱਖੀਆਂ ਜਾਂਦੀਆਂ ਨੇ। ਬੜੇ ਨੁਕਤੇ ਦੀਆਂ ਚੀਜ਼ਾਂ ਹੁੰਦੀਆਂ, ਬੜੀਆਂ ਡੂੰਘੀਆਂ ਗੱਲਾਂ ਹੁੰਦੀਆਂ। ਛੋਟੀ ਛੋਟੀ ਗੱਲ ਪਿੱਛੇ ਜੀਵ ਮਾਰ ਖਾ ਜਾਂਦਾ। ਮਾੜੀ ਜਿਹੀ ਗੱਲ ਦੱਸ ਦਈਏ ਕਿ ਆਹ ਕੰਮ ਕਰ ਲਓ, ਹਾਂ ਕਹਿੰਦੇ ਇਹ ਤਾਂ ਕਦੇ ਕੀਤਾ ਹੀ ਨਹੀਂ। ਬਹੁਤ ਲੋਕ ਐਸੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਕਿਸੇ ਗੁਰਸਿੱਖ ਦੀ ਸੇਵਾ ਵੀ ਕਰੀਦੀ ਹੈ, ਜਾਂ ਪੰਜਾਂ ਪਿਆਰਿਆਂ ਨੂੰ ਪ੍ਰਸ਼ਾਦਾ ਵੀ ਛਕਾਈਦਾ। ਇੰਨੇ 'ਚ ਹੀ ਮਾਰ ਖਾ ਜਾਂਦੇ, ਕਹਿੰਦੇ ਪੰਜ ਸਿੱਖ ਨਹੀਂ ਲੱਭਦੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੇ ਜਿਹੜੇ ਅਸੂਲ ਦੱਸੇ ਹੋਏ ਨੇ, ਦੇਖਣ ਨੂੰ ਇਹ ਅਸੂਲ ਛੋਟੇ ਲੱਗਦੇ ਨੇ, ਪਰ ਸਤਿਗੁਰੂ ਮਹਾਰਾਜ ਦੇ ਅਸੂਲ ਬਹੁਤ ਜ਼ਿਆਦਾ ਵੱਡੇ ਨੇ। ਇਸ ਕਰਕੇ ਫਿਰ ਦਰਬਾਰ ਤੋਂ ਇੱਕ ਵਾਰੀ ਆਪਣੀ ਜ਼ਿੰਦਗੀ 'ਚ ਧਿਆਨ ਦਿਓ ਕਿ ਜੋ ਦਸਵੇਂ ਪਾਤਸ਼ਾਹ ਨੇ ਕਿਹਾ ਉਹ ਕੀ ਕਿਹਾ, ਜੋ ਗੁਰੂ ਨਾਨਕ ਸਾਹਿਬ ਨੇ ਕਿਹਾ ਉਹ ਸੂਖਮ ਰੂਪ ਵਿੱਚ ਉਹਨਾਂ ਸਾਖੀਆਂ ਤੋਂ, ਉਹਨਾਂ ਸ਼ਬਦਾਂ ਦੀ ਵਿਚਾਰ ਤੋਂ ਸੇਧ ਲੈ ਕੇ ਚੱਲੀਏ। ਕਿੱਥੇ ਕੁ ਕਮੀ ਰਹਿ ਗਈ ਸਾਡੇ ਅੰਦਰ, ਜਿਹੜੀ ਸਾਡੀ ਸਿਆਣਪ ਹੈ। ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੰਨਦੇ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਸੰਗਤ ਵੀ ਬਹਿੰਦੀ ਆ, ਸੰਗਤ ਨੂੰ ਵੀ ਮੰਨਣਾ, ਸੰਗਤ ਵੱਡੀ ਆ। ਗੁਰੂ ਗ੍ਰੰਥ ਸਾਹਿਬ ਦੀ ਸੰਗਤ ਵਿੱਚ ਨਿਤਨੇਮੀ ਪ੍ਰੇਮੀ ਅਭਿਆਸੀ ਵੀ ਬਹਿੰਦੇ ਨੇ, ਉਹ ਵੱਡੇ ਬਹੁਤ। ਗੁਰੂ ਗ੍ਰੰਥ ਸਾਹਿਬ ਦੇ ਵਿਸ਼ੇਸ਼ ਸੇਵਾਦਾਰ ਨੇ। ਗੁਰੂ ਰਾਮਦਾਸ ਕਹਿੰਦੇ, ਮੋਕੋ ਕੀਜੈ ਦਾਸ, ਦਾਸ ਦਾਸਨ ਕਹੋ ਹਰ ਦਇਆ ਧਾਰ ਜਗਨ ਨਾਥਾ। ਗੁਰੂ ਅਰਜਨ ਦੇਵ ਜੀ ਨੇ ਆਪ ਬਾਬਾ ਬੁੱਢਾ ਜੀ ਦਾ ਕਿੰਨਾ ਸਤਿਕਾਰ ਕੀਤਾ। ਇਸ ਕਰਕੇ ਸ਼ੁਰੂ ਤੋਂ ਲੈ ਕੇ ਫਿਰ ਇੱਕ ਵਾਰ ਜ਼ਿੰਦਗੀ ਲੋਕਾਂ ਤੋਂ ਪਰੇ ਹਟ ਕੇ ਆਪਣੇ ਢੰਗ ਨਾਲ ਸੋਚਣ ਦਾ ਤਰੀਕਾ ਕੱਢੋ ਕਿ ਮਹਾਰਾਜ ਨੇ ਕੀ ਕੀਤਾ। ਉਹ ਸਾਰਾ ਕੁਝ ਸ਼ਾਮ ਦੀ ਕਥਾ ਵਿੱਚ ਇਤਿਹਾਸ ਦੇ ਰੂਪ ਵਿੱਚ ਸਰਵਣ ਕਰਦੇ ਹਾਂ ਵੀ ਜਿਨ੍ਹਾਂ ਗੁਰਾਂ ਨੂੰ ਆਪਾਂ ਮੰਨਦੇ ਹਾਂ ਉਹਨਾਂ ਗੁਰਾਂ ਨੇ ਕੀ ਕੀਤਾ, ਉਹਨਾਂ ਨੇ ਸਾਨੂੰ ਕਿੰਨਾ ਵੱਡਿਆਂ ਦਾ ਸਤਿਕਾਰ ਕਰਨਾ ਸਿਖਾਇਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿੰਨੀ ਸਖੀ ਕੰਤ ਪਛਾਣਿਆ ਹੋ ਤਿੰਨ ਕਹਿ ਲਾਗੋਂ ਪਾਏ। ਜਿਹੜੇ ਰੱਬ ਦੇ ਪਿਆਰਿਆਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਹੀ ਅਰਥਾਂ 'ਚ ਮੰਨ ਕੇ ਪਰਮਾਤਮਾ ਤੱਕ ਪਹੁੰਚ ਕਰਨ ਲਈ ਪ੍ਰਕਾਸ਼ ਹੋ ਗਿਆ, ਉਹਨਾਂ ਦੇ ਚਰਨੀ ਲੱਗੀਏ, ਉਹਨਾਂ ਦੇ ਕੋਲ ਬੈਠੀਏ, ਚਰਨ ਚਾਪੀ ਕਰੀਏ, ਸੇਵਾ ਕਰੀਏ। ਬਹੁਤ ਸੇਵਾ ਤੋਂ ਬਾਅਦ ਜਾ ਕੇ ਕਿਤੇ ਕਿਰਪਾ ਹੁੰਦੀ ਹੈ। ਜਦੋਂ ਉਹਨਾਂ ਦੇ ਕੋਲ ਆਪਾਂ ਬੈਠਾਂਗੇ, ਉਹਨਾਂ ਦੀ ਕਿਰਿਆ ਨੂੰ ਦੇਖਾਂਗੇ, ਤਿੰਨ ਹੀ ਜੈਸੀ ਥੀ ਰਹਾਂ ਸਤਸੰਗਤ ਮੇਲ ਮਿਲਾਏ। ਕਹਿੰਦੇ ਪਹਿਲਾਂ ਤਾਂ ਮਹਾਂਪੁਰਖਾਂ ਨੇ, ਸਾਧੂ ਸੰਤਾਂ ਨੇ ਇਹ ਬਚਨ ਕੀਤਾ ਕਿ ਸਤਸੰਗਤ ਵਿੱਚ ਬੈਠਿਆ ਕਰੋ, ਸਤਸੰਗਤ ਦੇ ਮੇਲ ਨਾਲ ਆਪਣੇ ਆਪ ਨੂੰ ਮਿਲਾ ਕੇ, ਤਿੰਨ ਹੀ ਜੈਸੀ ਥੀ ਰਹਾਂ, ਮੈਂ ਵੀ ਉਹਨਾਂ ਵਰਗੀ ਹੋ ਜਾਵਾਂਗੀ। ਮਹਾਤਮਾ ਨੇ ਇੱਕੋ ਬਚਨ ਦੱਸ ਦਿੱਤਾ ਕਿ ਸਤਸੰਗਤ ਕਰਨ ਨਾਲ ਕਿਰਪਾ ਹੁੰਦੀ ਹੈ। ਸਤਸੰਗਤ ਵਿੱਚ ਬਹਿ ਕੇ ਇੱਕ ਇੱਕ ਚੀਜ਼ ਸੁਣੋ ਧਿਆਨ ਨਾਲ, ਫਿਰ ਉਹਦੇ ਉੱਤੇ ਆਪਣੇ ਆਪ ਨੂੰ ਚਲਾਓ, ਜੀਵਨ ਨੂੰ ਚਲਾਓ। ਮੁੰਦੇ ਕੂੜ ਮੁੱਠੀ ਕੂੜਿਆਰ, ਕਹਿੰਦੇ ਨੇ ਇਹ ਮੁੰਦੇ ਕੂੜਿਆਰ ਝੂਠ ਜਿਹੜੇ ਔਗਣ ਨੇ, ਇਹਨਾਂ ਵਿੱਚ ਲੁੱਟੀ ਹੋਈ ਜੀਵ ਰੂਪ ਇਸਤਰੀ, ਇਹ ਗੱਲਾਂ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਣੀ। ਗੱਲਾਂ ਬਾਤਾਂ ਤਾਂ ਗੱਲਾਂ ਬਾਤਾਂ ਹੀ ਹੁੰਦੀਆਂ ਨੇ, ਰੱਬ ਦੇ ਪਿਆਰੇ ਤਾਂ ਇੱਕ ਨਿਮਖ ਮਾਤਰ ਵੀ ਢਿੱਲ ਨਹੀਂ ਪਾਉਂਦੇ। ਦਿਨ ਰਾਤੀ ਆਰਾਧੋ ਪਿਆਰੋ ਨਿਮਖ ਨਾ ਕੀਜੈ ਢੀਲਾ, ਇੱਕ ਨਿਮਖ ਮਾਤਰ ਵੀ ਪਰਮੇਸ਼ਰ ਵੱਲੋਂ ਹਟਣਾ ਨਹੀਂ ਮੰਗਦੇ। ਹਮੇਸ਼ਾ ਪਰਮਾਤਮਾ ਦੇ ਨਾਮ ਨਾਲ ਜੁੜੇ ਰਹਿਣਾ, ਮੂਲ ਮੰਤਰ ਗੁਰਮੰਤਰ ਦਾ ਅਭਿਆਸ ਕਰਦੇ ਰਹਿਣਾ, ਉਹਨਾਂ ਦਾ ਕਰਮ ਹੈ। ਸੰਤ ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲੇ, ਜੋ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਤੋਂ ਪਹਿਲਾਂ ਹੋਏ ਨੇ, ਤਿੰਨ ਹੀ ਜੈਸੀ ਥੀਰ ਹਾਂ ਜਿੰਨੀ ਸਾਖੀ ਕੰਤ ਪਛਾਣਿਆ, ਉਹਨਾਂ ਦੇ ਬਚਨ ਕਰਦੇ ਹਾਂ ਆਪਾਂ। ਕਥਾ ਕਰਦੇ ਸੀ ਤੜਕੇ 4 ਤੋਂ 5, ਪਿੰਡ ਮਰਾਲੇ ਵਿੱਚ ਬਾਹਰੋਂ ਬਾਹਰੋਂ ਉਹਨਾਂ ਨੇ ਆਉਣਾ ਡੇਰੇ 'ਚੋਂ ਆਪਣੇ ਅਸਥਾਨ ਤੋਂ। ਜੇ ਗੁਰੂ ਘਰ ਦੇ ਵਿੱਚ ਕੋਈ ਬੱਚਾ ਰੋਣ ਦੀ ਆਵਾਜ਼ ਆ ਗਈ ਜਾਂ ਕੋਈ ਗੱਲਾਂ ਕਰਦਿਆਂ ਦੀ ਆਵਾਜ਼ ਆ ਗਈ, ਉਹ ਬਾਹਰੋਂ ਹੀ ਮੁੜ ਜਾਂਦੇ ਸੀ, ਕਹਿੰਦੇ ਭਾਈ ਅੱਜ ਕਥਾ ਨਹੀਂ ਕਰਨੀ। ਸੰਗਤ ਦਾ ਧਿਆਨ ਤਾਂ ਕਥਾ 'ਚ ਹੈ ਨਹੀਂ, ਤਾਂ ਗੱਲਾਂ ਕਰੀ ਜਾਂਦੇ ਨੇ, ਉੱਥੋਂ ਹੀ ਵਾਪਸ ਮੁੜ ਜਾਂਦੇ ਹੁੰਦੇ ਸੀ। ਸੋ ਇਸ ਕਰਕੇ ਐਸੇ ਜਿਹੜੇ ਰੱਬ ਦੇ ਪਿਆਰੇ ਨੇ, ਸਵੇਰੇ ਹੀ ਕਥਾ ਕਰਨੀ ਹੈ ਬਸ, ਮੁੜ ਕੇ ਆਪਣੇ ਭਜਨ ਬੰਦਗੀ ਜੰਗਲ ਵਿੱਚ ਬੈਠ ਕੇ ਕਰੀ ਜਾਣੀ। ਐਸੀਆਂ ਉੱਚੀਆਂ ਹਸਤੀਆਂ, ਮਹਾਨ ਪੁਰਖ ਕਹਿੰਦੇ, ਉਹਨਾਂ ਦੀ ਸੰਗਤ ਕਰੋ ਭਾਈ, ਗੁਰਮੁਖਾਂ ਦੀ। ਉਹਨਾਂ ਨੇ ਹਮੇਸ਼ਾ ਪਰਮੇਸ਼ੁਰ ਦੀ ਭਗਤੀ ਕਰਕੇ ਪਰਮੇਸ਼ੁਰ ਦੀ ਪ੍ਰਾਪਤੀ ਕੀਤੀ ਹੈ। ਪਿਰ ਪ੍ਰਭ ਸਾਚਾ ਸੋਹਣਾ ਪਾਈ ਹੈ ਗੁਰ ਵਿਚਾਰ। ਸੋਹਣਾ ਜਿਹੜਾ ਪਿਰਪਤੀ ਪਰਮਾਤਮਾ ਹੈ ਸੱਚਾ, ਉਹ ਗੁਰੂ ਦੀ ਵਿਚਾਰ ਦੁਆਰਾ ਹੀ ਪ੍ਰਾਪਤ ਹੁੰਦਾ। ਵਿਚਾਰ ਗੁਰੂ ਗ੍ਰੰਥ ਸਾਹਿਬ ਦਿੰਦੇ ਨੇ, ਜਿਹੜੀ ਇਸ ਵਿਚਾਰ ਦੀ ਪ੍ਰਾਪਤੀ ਕਰਨੀ, ਜਿਹੜੀ ਮਨੁੱਖੀ ਬੁੱਧੀ ਦੀ ਵਿਚਾਰ ਹੈ ਉਹ ਇੱਕ ਅਲੱਗ ਵਿਚਾਰ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਵਿਚਾਰ ਵਿਵੇਕ ਬੁੱਧੀ ਨਾਲ ਹੁੰਦੀ ਹੈ, ਅਤੇ ਜਦੋਂ ਜਦੋਂ ਆਪਾਂ ਅਭਿਆਸ ਕਰਦੇ ਹਾਂ, ਗੁਰੂ ਸਾਹਿਬ ਦੀ ਸੇਵਾ ਕਰਦੇ ਹਾਂ, ਤਿਉਂ ਤਿਉਂ ਅੰਦਰੋਂ ਜੀਵ ਨੂੰ ਪੜਦੇ ਖੁੱਲਦੇ ਨੇ ਸੋਝੀ ਵਾਲੇ, ਹੌਲੀ ਹੌਲੀ ਸੋਝੀ ਪੈਦਾ ਹੁੰਦੀ ਹੈ। ਕੋਈ ਆ ਕੇ ਪੁੱਛਦਾ ਹੀ ਨਹੀਂ ਰੱਬ ਦੇ ਪਿਆਰਿਆਂ ਨੂੰ ਕਿ ਤੁਹਾਨੂੰ ਪ੍ਰਾਪਤੀ ਕਿਵੇਂ ਹੋਈ ਹੈ, ਸਾਨੂੰ ਕਿਵੇਂ ਹੋਵੇਗੀ, ਸਾਡੇ ਕਿੱਥੇ ਨੁਕਸ ਹੈ, ਕੀ ਕਰਮ ਕਰਨਾ ਚਾਹੀਦਾ। ਜੇ ਕੋਈ ਰੱਬ ਦੇ ਪਿਆਰਿਆਂ ਨੂੰ ਪੁੱਛੇ ਤਾਂ ਉਹ ਰਸਤਾ ਹੌਲੀ ਹੌਲੀ ਦੱਸ ਦਿੰਦੇ ਨੇ ਕਿ ਤੂੰ ਆਹ ਕਰਮ ਕਰਿਆ ਕਰ, ਤੂੰ ਆਹ ਕਰਮ ਕਰਿਆ ਕਰ, ਤੇਰੇ ਉੱਤੇ ਇਸ ਤਰ੍ਹਾਂ ਕਿਰਪਾ ਹੋ ਸਕਦੀ ਹੈ। ਕਿਉਂਕਿ ਸੰਤਾਂ ਮਹਾਤਮਾ ਨੂੰ ਅੰਤਰਜਾਮਤਾ ਹੋਣ ਕਰਕੇ, ਬ੍ਰਹਮ ਗਿਆਨ ਵਿੱਚ ਹੋਣ ਕਰਕੇ, ਸਾਡੇ ਪਿਛਲੇ ਜਨਮ, ਅਗਲੇ ਜਨਮ, ਹੋਣ ਵਾਲਾ ਸਮਾਂ, ਸਰੀਰ ਦੇ ਅੰਦਰ ਦੀ ਸਾਰੀ ਹਾਲਤ, ਮਨ ਦੀ ਹਾਲਤ, ਸਾਡੇ ਕਰਮ, ਪੁੰਨ, ਫਲ, ਪਾਪ ਸਭ ਦਿਖਦਾ ਹੁੰਦਾ ਉਹਨਾਂ ਨੂੰ ਸਾਫ਼। ਸੋ ਇਸ ਕਰਕੇ ਤੁਰਿਆਂ ਤੁਰਿਆਂ ਜਾਂਦਿਆਂ ਕਹਿ ਦੇਣ, ਤੂੰ ਭਾਈ ਜਪਜੀ ਸਾਹਿਬ ਦੇ ਪਾਠ ਕਰਿਆ ਕਰ, ਤੂੰ ਆਨੰਦ ਸਾਹਿਬ ਦੇ ਪਾਠ ਕਰਿਆ ਕਰ, ਤੂੰ ਸੁਖਮਨੀ ਸਾਹਿਬ ਕਰਿਆ ਕਰ, ਕੁਛ ਦਿਖਦਾ ਹੁੰਦਾ ਉਹਨਾਂ ਨੂੰ। ਉਹ ਐਵੇਂ ਨਹੀਂ ਕਿਸੇ ਨੂੰ ਕਹਿ ਦਿੰਦੇ ਤੂੰ ਆਹ ਕਰਿਆ ਕਰ, ਉਹਨਾਂ ਦੇ ਕਹਿਣ ਦਾ ਭਾਵ ਹੈ ਕਿ ਤੂੰ ਆਹ ਕੰਮ ਕਰਿਆ ਕਰ। ਉਹ ਜੋ ਕਹਿ ਦਿੰਦੇ ਨੇ ਉਸੇ ਵਿੱਚ ਹੀ ਸਾਡਾ ਭਲਾ ਹੁੰਦਾ ਜੀਵਾਂ ਦਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਫਰਮਾਉਂਦੇ ਨੇ, ਵਿਸ਼ਰਾਮ ਦੇ ਕੇ, ਮਨਮੁਖ ਕੰਤ ਨਾ ਪਛਾਣ ਆਈ ਤਿੰਨ ਕਿਉਂ ਰਹਿਣ ਵਿਹਾਏ। ਜਿਹੜੇ ਮਨਮੁਖ ਜੀਵ ਨੇ, ਮਨਮੁਖ ਇਸਤਰੀਆਂ ਭਾਵ ਰੂਹਾਂ ਪਰਮਾਤਮਾ ਦੀਆਂ ਮਨਮੁਖ ਜਿਹੜੇ ਹੋ ਗਏ ਨੇ, ਬਣਾਏ ਤਾਂ ਪਰਮਾਤਮਾ ਨੇ ਹੀ ਨੇ ਸਾਰੇ, ਉਹ ਪਰਮੇਸ਼ੁਰ ਪਤੀ ਨੂੰ ਨਹੀਂ ਪਛਾਣਦੀਆਂ। ਇਸ ਲਈ ਉਹਨਾਂ ਦੀ ਜਿਹੜੀ ਅਵਸਥਾ ਰੂਪੀ ਰਾਤ ਹੈ, ਜ਼ਿੰਦਗੀ ਰੂਪ ਰਾਤ ਹੈ, ਉਹ ਸੁੱਖ ਦੇ ਨਾਲ ਕਿਵੇਂ ਬਤੀਤ ਹੋਵੇ, ਉਹਨਾਂ ਦੀ ਅਵਿਦਿਆ ਰੂਪ ਰਾਤ ਕਿਵੇਂ ਬਤੀਤ ਹੋਵੇ, ਕਿਉਂਕਿ ਹੈ ਨਾ ਉਹ ਅਵਿਦਿਆ ਦੇ ਵਿੱਚ। ਅਸਲ ਵਿੱਚ ਜਿਹਨੂੰ ਆਪਾਂ ਵਿਦਿਆ ਕਹਿੰਦੇ ਹਾਂ ਉਹ ਅਵਿਦਿਆ ਹੈ, ਇਹੀ ਫਰਕ ਹੈ ਅਵਿਦਿਆ। ਸਤਿਗੁਰੂ ਕਿਰਪਾ ਕਰਕੇ ਨਾਮ ਦੇ ਅਭਿਆਸ ਨਾਲ ਜੀਵ ਦੀ ਅਵਿਦਿਆ ਕੱਟਦੇ ਨੇ। ਅਵਿਦਿਆ ਕੱਟਣ ਤੋਂ ਬਾਅਦ ਜੀਵ ਨੂੰ ਥੋੜ੍ਹਾ ਥੋੜ੍ਹਾ ਚਾਨਣ ਹੋਣ ਲੱਗਦਾ ਕਿ ਮੈਂ ਗਲਤ ਕਰ ਰਿਹਾ, ਜੋ ਕਰ ਰਿਹਾ ਮੈਂ ਠੀਕ ਨਹੀਂ ਕਰ ਰਿਹਾ। ਸਤਿਗੁਰੂ ਮਹਾਰਾਜ ਕੀ ਫਰਮਾਉਂਦੇ ਨੇ, ਗਰਭ ਅਟੀਆਂ ਤ੍ਰਿਸ਼ਨਾ ਜਲ ਹੈ ਦੁੱਖ ਪਾਵ ਹੈ ਦੂਜੈ ਪਾਏ। ਗਰਭ ਅਟੀਆਂ ਹੁੰਦੀਆਂ ਹੰਕਾਰ ਚ ਭਰੀਆਂ ਪਈਆਂ, ਜਿਹੜੀਆਂ ਹੰਕਾਰ ਚ ਪੂਰਤ ਹੋ ਕੇ ਪਦਾਰਥਾਂ ਦੀ ਤ੍ਰਿਸ਼ਨਾ ਰੂਪ ਅੱਗ ਵਿੱਚ ਕੀ ਕਰਦੀਆਂ, ਜਲ ਹੈ, ਸੜਦੀਆਂ ਰਹਿੰਦੀਆਂ ਨੇ, ਦਵੈਸ਼ ਭਾਵ ਚ ਲਾ ਕੇ ਦੁੱਖ ਪਾਉਂਦੀਆਂ ਰਹਿੰਦੀਆਂ। ਜੀਵ ਰੂਪ ਇਸਤਰੀਆਂ ਸ਼ਬਦ ਰਤੀਆਂ ਸੁਹਾਗਣੀ ਤਿੰਨ ਹੋਮੈ ਤਿੰਨ ਵਿੱਚ ਹੋਮੈ ਜਾਏ। ਜਿਹੜੀਆਂ ਸੁਹਾਗਣੀਆਂ ਇਸਤਰੀਆਂ ਗੁਰ ਉਪਦੇਸ਼ ਚ ਰੰਗੀਆਂ ਹੋਈਆਂ ਨੇ, ਸ਼ਬਦ ਰਤੀਆਂ ਸੁਹਾਗਣੀ ਤਿੰਨ ਵਿੱਚੋਂ ਹੋਮੈ ਜਾਏ, ਉਹਨਾਂ ਦੇ ਹਿਰਦੇ ਚੋਂ ਜਿਹੜੀ ਹੰਗਤਾ ਹੈ ਉਹ ਦੂਰ ਹੋ ਜਾਂਦੀ, ਮਮਤਾ ਵੀ ਚਲੀ ਜਾਂਦੀ ਪਦਾਰਥਾਂ ਦੀ, ਕਿਉਂਕਿ ਹਿਰਦੇ ਦੇ ਅੰਦਰ ਪ੍ਰਕਾਸ਼ ਕਰਨਾ ਕਿਸੇ ਦੇ ਵੱਸ ਦੀ ਗੱਲ ਨਹੀਂ। ਪਹਿਲਾਂ ਤਾਂ ਅੰਦਰ ਹਿਰਦਾ ਨਜ਼ਰ ਹੀ ਨਹੀਂ ਆਉਂਦਾ, ਜੇ ਓਪਰੇਸ਼ਨ ਕਰਕੇ ਕੋਈ ਡਾਕਟਰ ਕਹੇ ਕਿ ਮੈਂ ਅੰਦਰੋਂ ਹਿਰਦਾ ਦੇਖ ਲਵਾਂ, ਇਹਦਾ ਇਹ ਸੂਖਮ ਸਰੀਰ ਦੀ ਵਸਤੂ ਹੈ। ਜਿਵੇਂ ਕੋਈ ਡਾਕਟਰ ਮਹਾਂਪੁਰਖਾਂ ਕੋਲ ਕਹਿੰਦਾ ਤੁਸੀਂ ਕਹਿੰਦੇ ਸਰੀਰ 'ਚ ਹਿਰਦਾ ਹੈ, ਇੱਥੇ ਆਹ ਚੀਜ਼ ਹੈ, ਇੱਥੇ ਆਹ ਹੈ, ਹਿਰਦਾ ਕਮਲ ਹੈ, ਕਹਿੰਦੇ ਹੈ ਨਹੀਂ ਕੁਛ, ਕਹਿੰਦੇ ਕਿਉਂ, ਕਹਿੰਦੇ ਮੈਂ ਸਰਜਰੀ ਦਾ ਡਾਕਟਰ ਹਾਂ, ਅਸੀਂ ਇੰਨੇ ਪੇਟ ਦੇ ਓਪਰੇਸ਼ਨ ਕੀਤੇ ਆ, ਪੇਟ ਵਿੱਚ ਇਹੋ ਜਿਹੀ ਕੋਈ ਚੀਜ਼ ਨਹੀਂ। ਮਹਾਂਪੁਰਖ ਕਹਿਣ ਲੱਗੇ ਉਹ ਸਥੂਲ ਸਰੀਰ ਹੈ ਜਿਹੜਾ ਤੂੰ ਚੀਰਦਾ, ਜਿਹੜਾ ਆਤਮਕ ਤੌਰ 'ਤੇ ਅੰਦਰ ਸਥੂਲ ਤੋਂ ਬਾਅਦ ਸੂਖਮ ਸਰੀਰ ਆਉਂਦਾ ਹੈ, ਅਸੀਂ ਸੂਖਮ ਸਰੀਰ ਦੀ ਗੱਲ ਕਰਦੇ ਹਾਂ, ਸਥੂਲ ਸਰੀਰ ਦੀ ਗੱਲ ਨਹੀਂ ਕਰਦੇ। ਇਸ ਕਰਕੇ ਸੂਖਮ ਸਰੀਰ ਦੇ ਅੰਦਰ ਬਹੁਤ ਕੁਛ ਹੈ, ਅੰਦਰ ਸਾਰਾ ਕੁਛ ਹੀ ਤਾਂ ਇਸ ਇੱਕ ਸਰੀਰ ਵਿੱਚ ਹੀ ਵਸਿਆ ਹੋਇਆ। ਪਰਮੇਸ਼ਰ ਦੀ ਜੋਤ ਸਰੀਰ ਦੇ ਅੰਦਰ ਹੈ, ਪਰ ਜੋਤ ਵਾਹਿਗੁਰੂ ਦੀ ਕਿਰਪਾ ਨਾਲ ਗੁਰਾਂ ਦੀ ਉਪਦੇਸ਼ ਦੁਆਰਾ ਹੀ ਨਜ਼ਰ ਆਉਂਦੀ ਆਪਾਂ ਨੂੰ। ਸਦਾ ਪਿਰ ਰਾਵ ਹੈ ਆਪਣਾ ਤਿਨਾ ਸੁਖੇ ਸੁਖ ਵਿਹਾਏ। ਜਿਹੜੇ ਜੀਵ ਆਪਣੇ ਪਤੀ ਪਰਮੇਸ਼ਰ ਦੇ ਆਨੰਦ ਨੂੰ ਮਾਣਦੇ ਨੇ ਹਮੇਸ਼ਾ, ਇਸ ਕਰਕੇ ਉਹਨਾਂ ਦੀ ਜ਼ਿੰਦਗੀ ਰੂਪ ਰਾਤ ਸੁੱਖਾਂ ਹੀ ਸੁੱਖਾਂ 'ਚ ਬਤੀਤ ਹੁੰਦੀ। ਪਹਿਲਾਂ ਮਿਹਨਤ ਕਰ ਲੈਣੀ ਸ਼ੁਰੂ 'ਚ, ਉਹੀ ਜਿਹੀ ਚੀਜ਼ ਕਿਸੇ ਨੇ ਬਣਾਈ ਹੀ ਨਹੀਂ ਤਾਂ ਪਹਿਲਾਂ ਕਿਤੇ ਜਿਹਨਾਂ ਦੀ ਅਸਲ ਜਿਨ੍ਹਾਂ ਦੇ ਕੰਮ ਸੀ, ਜਿਨ੍ਹਾਂ ਨੇ ਇੱਧਰ ਨੂੰ ਲਾਉਣਾ ਸੀ ਸਾਰੇ ਪੰਥ ਨੂੰ, ਉਹਨਾਂ ਨੇ ਤਾਂ ਪੰਥ ਨੂੰ ਸਿਰਫ ਵੋਟਾਂ ਤੱਕ ਹੀ ਰੱਖਿਆ। ਉਹਨਾਂ ਨੇ ਸਿਆਸਤੀ ਬਣਾਤਾ ਸਾਰਿਆਂ ਨੂੰ, ਰਜੋ ਗੁਣੀ ਤਮੋ ਗੁਣੀ ਬਣਾਤਾ। ਲੋਕਾਂ ਦੇ ਮਨਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਭੁੱਲ ਗਿਆ। ਲੋਕਾਂ ਨੂੰ ਸਿਰਫ ਇਹੀ ਯਾਦ ਹੈ ਕਿ ਉਹਨੂੰ ਵੋਟ ਪਾਉਣੀ ਆ, ਉਹਨੂੰ ਜਿਤਾਉਣਾ, ਉਹਨੂੰ ਆਹ ਬਣਾਉਣਾ, ਅਸੀਂ ਐਂ ਬਣਨਾ, ਮੇਰਾ ਅਹੁਦਾ, ਉਹਦਾ ਅਹੁਦਾ। ਇਹ ਜਿਹੜੀ ਗੰਦਗੀ ਹੈ ਮਨ ਦੇ ਅੰਦਰ ਵਸ ਗਈ ਹਰੇਕ ਦੇ। ਔਰ ਜਿਹੜੀ ਪਰਮੇਸ਼ਰ ਦੀ ਪ੍ਰਾਪਤੀ ਦੀ ਅਵਸਥਾ ਸੀ ਭਗਤ ਕਬੀਰ ਕੋਲੇ ਹੈ ਸਭ ਤੋਂ ਵੱਡੀ ਅਵਸਥਾ, ਅਬ ਤੋਂ ਜਾਏ ਚੜੇ ਸਿੰਘਾਸਨ ਮਿਲਿਆ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ। ਸੋ ਜਿਸ ਵਕਤ ਨਰੰਗੇ ਨੂੰ ਇੱਕ ਦਿਨ ਸੁਪਨਾ ਆਇਆ, ਸੁਪਨੇ ਦੇ ਵਿੱਚ ਨਰੰਗਾ ਭੰਗੀ ਬਣਿਆ ਹੋਇਆ ਗੰਦਗੀ ਚੱਕਣ ਵਾਲਾ, ਸਿਰ ਤੇ ਟੋਕਰੀ ਚੱਕੀ ਹੋਈ ਗੰਦਗੀ ਦੀ, ਅਤੇ ਉਹਦਾ ਭਰਾ ਦਾਰਾ ਸ਼ਕੋ ਜਿਹੜਾ ਭਗਤ ਸੀ ਉਹ ਬੜੇ ਵੱਡੇ ਤਖ਼ਤ ਉੱਤੇ ਬੈਠਾ, ਉਹਦੇ ਚੌਰ ਹੋ ਰਹੇ ਨੇ, ਉਹਦੇ ਉਦਾਲੇ ਬਹੁਤ ਸੇਵਾਦਾਰ ਖੜੇ ਨੇ। ਮੀਂਹ ਨਾਲ ਪਾਣੀ ਟੋਕਰੀ ਦਾ ਚੋ ਚੋ ਕੇ ਨਰੰਗੇ ਦੇ ਉੱਤੇ ਪੈ ਰਿਹਾ, ਮੂੰਹ ਤੇ ਸਾਰੇ ਕੱਪੜਿਆਂ ਤੇ ਗੰਦਗੀ ਪੈ ਰਹੀ, ਇਕਦਮ ਤ੍ਰਭਕ ਕੇ ਉੱਠ ਗਿਆ। ਔਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੁਨੇਹਾ ਭੇਜਿਆ, ਮਹਾਰਾਜ ਮੈਨੂੰ ਇਸ ਤਰ੍ਹਾਂ ਦਾ ਸੁਪਨਾ ਆਇਆ ਅੱਠਵੇਂ ਪਾਤਸ਼ਾਹ ਕੋਲ, ਇਹ ਸਹੀ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਰੱਬ ਦੇ ਪਿਆਰਿਆਂ ਦੀ ਪਾਤਸ਼ਾਹੀ ਦੋਨਾਂ ਲੋਕਾਂ 'ਚ ਹੁੰਦੀ, ਤੇਰੇ ਕੋਲ ਇਸ ਲੋਕ ਵਿੱਚ ਪਾਤਸ਼ਾਹੀ, ਅੱਗੇ ਜਾ ਕੇ ਤਾਂ ਤੂੰ ਗੰਦਗੀ ਦੇ ਟੋਕਰੇ ਹੀ ਚੱਕਣੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਨ੍ਹਾਂ ਨੇ ਦੋਨਾਂ ਲੋਕਾਂ ਦੀ ਪਾਤਸ਼ਾਹੀ ਲੈਣੀ ਹੈ, ਇਹ ਉਹ ਰਾਜ ਸਿਸ਼ਟ ਕਾਲੇ, ਇਹ ਲੋਕ ਸੁਖੀ ਪਰਲੋਕ ਸੁਹੇਲੇ ਹੋਣਾ ਜਿਨ੍ਹਾਂ ਨੇ, ਹਲਤ ਪਲਤ ਮੁੱਖ ਉੱਜਲ ਹੋਈ, ਇੱਥੇ ਇੱਥੇ ਦੀ ਗੱਲ ਨਹੀਂ ਮੇਰੀ, ਜੇ ਪਰਲੋਕ ਦਾ ਵੀ ਨਾਲ ਰਾਜ ਲੈਣਾ, ਪਰਲੋਕ ਦਾ ਵੀ ਸੁੱਖ ਲੈਣਾ, ਉੱਥੇ ਵੀ ਕਿਰਪਾ ਕਰਾਉਣੀ, ਉੱਥੇ ਲਈ ਵੀ ਸਾਨੂੰ ਮਿਹਨਤ ਕਰਨੀ ਪੈਣੀ ਹੈ। ਗਿਆਨ ਵਿਹੂਣੀ ਪਿਰ ਮੁੱਤੀ ਆ ਪਿਰ ਮਨਾ ਪਾਇਆ ਜਾਏ। ਜਿਹੜੀਆਂ ਸਰੂਪ ਗਿਆਨ ਤੋਂ ਬਿਨਾਂ ਨੇ, ਸਰੂਪ ਦਾ ਗਿਆਨ ਕਿਵੇਂ ਹੁੰਦਾ? ਇੱਕ ਤਾਂ ਆਪਣਾ ਬਾਹਰਲਾ ਸਰੀਰ ਹੈ, ਇੱਕ ਆਪਣੇ ਅੰਦਰ ਜਿਹੜਾ ਆਤਮਾ ਹੈ, ਆਪਣਾ ਹਰੇਕ ਦਾ ਅਸਲ ਸਰੂਪ ਆਤਮਾ ਹੈ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਸਾਡਾ ਜਿਹੜਾ ਅੰਦਰ ਆਤਮਾ ਹੈ ਇਹੀ ਸਾਡਾ ਅਸਲ ਸਰੂਪ ਹੈ। ਆਪਾਂ ਬਾਹਰਲੇ ਸਰੂਪ ਨੂੰ ਦੇਖੀ ਜਾਂਦੇ ਹਾਂ, ਬਾਹਰਲਾ ਇਸ ਸਰੂਪ ਦਾ ਸਰੀਰ ਦਾ ਨਾਂ ਰੱਖਿਆ ਹੋਇਆ, ਨਾਂ ਦਾ ਹੰਕਾਰ ਬੜਾ ਹੁੰਦਾ, ਮੇਰਾ ਨਾਂ ਹੈ, ਤੂੰ ਮੇਰਾ ਨਾਂ ਨਹੀਂ ਜਾਣਦਾ ਕੀ ਹੈ, ਮੇਰਾ ਨਾਂ ਐਂ ਆ, ਮੇਰਾ ਨਾਂ ਉੱਥੇ ਚੱਲਦਾ, ਉਹ ਅਗਿਆਨਤਾ ਵਿੱਚ ਬੋਲਦਾ ਜੀਵ। ਮਹਾਰਾਜ ਕਹਿੰਦੇ ਨੇ ਆਪਣੇ ਸਰੀਰ ਦਾ ਬੜਾ ਹੰਕਾਰ ਹੈ, ਰੰਗ ਦਾ ਮਾਣ, ਜਵਾਨੀ ਦਾ ਮਾਣ, ਜਾਤੀ ਦਾ ਮਾਣ, ਪੈਸੇ ਦਾ ਮਾਣ, ਵਿੱਦਿਆ ਦਾ ਮਾਣ, ਅਹੁਦੇ ਦਾ ਮਾਣ। ਇਸ ਕਰਕੇ ਸਾਰੀਆਂ ਚੀਜ਼ਾਂ ਛੱਡ ਕੇ ਅੰਦਰ ਜਿਹੜੀ ਆਤਮਾ ਹੈ ਉਹਦਾ ਨਾ ਕੋਈ ਜਾਤ, ਨਾ ਪਾਤ, ਨਾ ਕੋਈ ਉਹਦਾ ਲਿਖਿਆ, ਨਾ ਤਾਤਾ, ਨਾ ਮਾਤਾ, ਨਾ ਜਾਤਾ, ਨਾ ਪਾਤਾ, ਨਿਰਸਾਕਨ ਸਰੀਕ ਹੈ, ਅਮਿਤੋ ਅਮੀਕ ਹੈ, ਸਦੈਵੰਗ ਪ੍ਰਭਾ ਹੈ, ਅਜਾਇ ਹੈ, ਅਜਾ ਹੈ। ਅੰਦਰ ਆਤਮਾ ਵੱਲ ਦੇਖੋ, ਆਤਮਾ ਦਾ ਕੋਈ ਨਾਂ ਨਹੀਂ, ਆਤਮਾ ਦੀ ਕੋਈ ਜਾਤ ਨਹੀਂ, ਆਤਮਾ ਕੱਟੀ ਨਹੀਂ ਜਾਂਦੀ, ਵੱਢੀ ਨਹੀਂ ਜਾਂਦੀ, ਡੁੱਬਦੀ ਨਹੀਂ, ਅੱਗ ਨਹੀਂ ਲੱਗਦੀ, ਸੜਦੀ ਨਹੀਂ, ਆਤਮਾ ਸਦੀਵ ਕਾਲ ਅਮਰ ਹੈ। ਆਓ ਆਪਣੇ ਅੰਦਰ ਆਪਣੀ ਆਤਮਾ ਨੂੰ ਦੇਖੀਏ ਆਪਾਂ, ਉਹ ਆਤਮਾ ਜਿਹੜੀ ਆਪਾਂ ਨੂੰ ਸਾਰੀ ਸੋਝੀ ਰੱਖਦਾ ਜੀਵ ਜੀ ਦੇ ਕਰਕੇ, ਜਿਹੜੀ ਹੁਣ ਕਥਾ ਬੋਲਦੇ ਹਾਂ, ਜਿਹੜੀ ਸੁਣਦੇ ਹਾਂ ਆਪਾਂ, ਸਮਝਦੇ ਹਾਂ ਅੰਦਰ ਇਹ ਕਿਹੜੀ ਚੀਜ਼ ਹੈ ਜਿਹੜੀ ਅੰਦਰ ਸਮਝ ਰਹੀ ਹੈ ਉਹਨੂੰ, ਇਹ ਆਤਮਾ ਹੀ। ਸੁੱਤਿਆਂ ਪਿਆ ਜਿਹੜੀ ਆਤਮਾ ਸੁਪਨੇ ਬਾਰੇ ਜਾਣਕਾਰੀ ਦਿੰਦੀ, ਜਾਗਦਿਆਂ ਹੋਇਆਂ ਜੋ ਦੇਖਦੀ ਹੈ, ਅੱਜ ਮੈਨੂੰ ਸੁਪਨਾ ਆਇਆ ਹੀ ਨਹੀਂ, ਇਹ ਜੋ ਦੱਸਦੀ ਇਹ ਵੀ ਅੰਦਰ ਆਤਮਾ ਹੀ ਹੈ। ਅਸਲੀ ਸਰੂਪ ਨੂੰ ਪਹਿਚਾਣੋ, ਮਹਾਰਾਜ ਕਹਿੰਦੇ ਜਿਹੜਾ ਬਾਹਰ ਸਰੂਪ ਹੈ ਇਹ ਨਕਲੀ ਹੈ, ਮਿੱਟੀ ਹੈ, ਸੰਸਕਾਰ ਇਸੇ ਦਾ ਹੀ ਹੁੰਦਾ, ਇਹ ਸੜ ਜਾਂਦਾ। ਅਸਲ ਸਰੂਪ ਨੂੰ ਪਹਿਚਾਣੋ, ਜਿਨ੍ਹਾਂ ਨੇ ਆਪਣੇ ਅਸਲ ਸਰੂਪ ਨੂੰ ਪਹਿਚਾਣ ਲਿਆ, ਜੋ ਸਰੂਪ ਗਿਆਨ ਤੋਂ ਵਿਹੂਣੀਆਂ ਨੇ ਨਾ, ਉਹਨਾਂ ਨੂੰ ਪਤੀ ਪਰਮਾਤਮਾ ਨੇ ਮੁੱਤੀਆਂ ਭਾਵ ਛੁੱਟੜ ਕਰ ਦਿੱਤਾ, ਉਹਨਾਂ ਪਾਸੋਂ ਪਤੀ ਦਾ ਪ੍ਰੇਮ ਪਾਇਆ ਨਹੀਂ ਗਿਆ, ਕਿਉਂਕਿ ਉਹਨਾਂ ਨੇ ਆਪਣੇ ਸਰੂਪ ਦਾ ਗਿਆਨ ਹੀ ਨਹੀਂ ਪ੍ਰਾਪਤ ਕੀਤਾ। ਸਰੀਰ 'ਤੇ ਹੀ ਮਾਣ ਹੋਈ ਜਾਂਦਾ। ਦੋ ਪ੍ਰਕਾਰ ਦੀ ਰਹਿਤ ਦਿੱਸੀ ਹੈ ਮਹਾਰਾਜ ਨੇ, ਇੱਕ ਤਾਂ ਸਰੀਰ ਦੀ ਰਹਿਤ ਹੈ, ਇੱਕ ਆਤਮਕ ਰਹਿਤ ਹੈ। ਦਸਵੇਂ ਪਾਤਸ਼ਾਹ ਨੇ ਰਹਿਤ ਨਾਮਿਆਂ ਵਿੱਚ ਆਤਮਕ ਰਹਿਤ ਲਿਖੀ ਵੀ ਹੋਈ ਹੈ। ਆਤਮ ਰਹਿਤ ਸੁਣੋ ਮੇਰੇ ਭਾਈ, ਆਤਮ ਦੀ ਰਹਿਤ ਵੀ ਸੁਣੋ, ਬਾਹਰਲੀ ਰਹਿਤ ਵੀ ਰੱਖੋ, ਦੋਨੋਂ ਰਹਿਤਾਂ ਰੱਖਣੀਆਂ ਨੇ। ਤਾਂ ਸਤਿਗੁਰੂ ਕਹਿੰਦੇ ਨੇ ਫਿਰ ਕਿਰਪਾ ਹੁੰਦੀ, ਰਹਿਤ 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 ਜਾਹੇ ਵਿਕਾਰ, ਘਟਦਿਆਂ 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 ਵਿਕਾਰ ਵੀ ਘਟ ਜਾਂਦੇ ਨੇ। ਅੰਤਰ ਆਤਮੇ ਆਪਣੀ ਰਹਿਤ ਨੂੰ ਰੱਖਣਾ, ਆਪਣੇ ਆਤਮਾ ਦਾ ਧਿਆਨ ਕਰਨਾ, ਆਪਣੇ ਆਤਮਾ ਦਾ ਧਿਆਨ ਕਰਦੇ ਹੋਏ ਆਪਣੇ ਸਰੂਪ ਦੇ ਗਿਆਨ ਲਈ ਵਾਹਿਗੁਰੂ ਵਾਹਿਗੁਰੂ ਕਰਕੇ ਉੱਥੇ ਤੱਕ ਪਹੁੰਚਣਾ। ਆਤਮਾ ਪ੍ਰਾਤਮਾ ਏਕੋ ਕਰੈ ਅੰਤਰ ਕੀ ਦੁਬਧਾ ਅੰਤਰ ਮਰੈ। ਅਗਿਆਨ ਮਤੀ ਅੰਧੇਰ ਹੈ, ਬਿਨ ਪਿਰ ਦੇਖੇ ਭੁੱਖ ਨਾ ਜਾਏ। ਉਹਨਾਂ ਦੀ ਮਤੀ ਚ ਅਗਿਆਨ ਰੂਪ ਹਨੇਰਾ ਹੀ ਛਾਇਆ ਰਹਿੰਦਾ। ਵਾਹਿਗੁਰੂ ਦੇ ਦੇਖੇ ਤੋਂ ਬਿਨਾਂ, ਜਿਹੜਾ ਆਸਤਕ ਭਾਵਨਾ ਧਾਰੇ ਤੋਂ ਬਿਨਾਂ, ਪਦਾਰਥਾਂ ਦੀ ਤ੍ਰਿਸ਼ਨਾ ਰੂਪ ਅੱਗ ਜਾਂਦੀ ਨਹੀਂ ਬੰਦੇ ਦੀ, ਭੁੱਖ ਨਹੀਂ ਜਾਂਦੀ, ਕਿਉਂਕਿ ਉਹਨਾਂ ਨੇ ਅਗਿਆਨ ਦੇ ਹਨੇਰੇ ਵਿੱਚ ਹੀ ਆਪਣੇ ਜੀਵਨ ਨੂੰ ਬਤੀਤ ਕਰ ਦਿੱਤਾ। ਜੇ ਕਹੀਏ ਖੜਾ ਕੇ ਆ ਜਾਓ, ਕੁਛ ਸਿੱਖ ਲਓ, ਕੋਈ ਮਿਲ ਲਓ, ਨਾ, ਸਾਨੂੰ ਪਹਿਲਾਂ ਹੀ ਬੜੀ ਸਿਆਣਪ ਹੈ। ਹਨੇਰੇ 'ਚ ਫਿਰਦਾ ਮਨੁੱਖ ਹੀ ਸਿਆਣਾ ਹੋਇਆ ਫਿਰਦਾ। ਬਹੁਤ ਆਪਾਂ ਸੋਚਦੇ ਹਾਂ, ਜਿਨ੍ਹਾਂ ਨੇ ਲੈਣਾ ਉਹ ਲਈ ਜਾਂਦੇ ਨੇ, ਜਿਨ੍ਹਾਂ ਨੇ ਨਹੀਂ ਲੈਣਾ ਉਹ ਲੈਂਦੇ ਹੀ ਨਹੀਂ, ਕਿਉਂਕਿ ਉਹ ਅਸਲ ਵਿੱਚ ਫਿਰ ਮਹਾਂਪੁਰਖ ਵੀ ਇਸੇ ਕਰਕੇ ਚੁੱਪ ਕਰਕੇ ਬੈਠੇ ਰਹਿੰਦੇ ਆ। ਕਹਿੰਦੇ ਮੈਂ ਹੁਣ ਸੜਕ 'ਤੇ ਖੜ ਕੇ ਤਾਂ ਕਹਿਣਾ ਰਿਹਾ, ਆ ਜਾਓ ਲੈ ਲਓ। ਭਾਗਾਂ ਵਾਲੇ, ਕਰਮਾਂ ਵਾਲੇ ਹੀ ਜਿਨ੍ਹਾਂ ਦੇ ਮਸਤਕ 'ਤੇ ਲਿਖਿਆ ਹੁੰਦਾ, ਉਹ ਆਪੇ ਹੀ ਆ ਕੇ ਮਿਲ ਪੈਂਦੇ ਨੇ, ਆਪੇ ਹੀ ਲੈਣ ਲੱਗ ਜਾਂਦੇ ਨੇ, ਆਪੇ ਹੀ ਸ਼ੌਂਕ ਹੋ ਜਾਂਦਾ। ਅਤੇ ਜਿਨ੍ਹਾਂ ਦੇ ਦਿਮਾਗ ਅੰਦਰ ਫਤੂਰ ਭਰਿਆ ਹੁੰਦਾ, ਬੜੇ ਸਿਆਣੇ ਆ ਅਸੀਂ, ਬਹੁਤ ਸਿਆਣੇ ਆ ਅਸੀਂ, ਉਹ ਸਿਆਣਪ ਨਾਲ ਹੀ ਪਿੱਛੇ ਨੂੰ ਡਿੱਗ ਪੈਂਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹਨਾਂ ਦਾ ਵੀ ਕਸੂਰ ਨਹੀਂ, ਕਿਉਂਕਿ ਉਹਨਾਂ ਦੇ ਮਸਤਕ ਉੱਤੇ ਇਹ ਚੀਜ਼ ਦੀ ਪ੍ਰਾਪਤੀ ਲਿਖੀ ਹੋਈ ਨਹੀਂ ਹੋਈ, ਉਹ ਪਰੇ ਨੂੰ ਹੀ ਰਹਿੰਦੇ ਨੇ ਹਮੇਸ਼ਾ। ਆਵ ਹੋ ਮਿਲ ਹੋ ਸਹੇਲੀ ਹੋ, ਮੈਂ ਫਿਰ ਦੇਹੋ ਮਿਲਾਏ। ਕਹਿੰਦੇ ਹਾਂ, ਉਹਨਾਂ ਨੂੰ ਵੀ ਪਤੀ ਪਰਮੇਸ਼ਰ ਮਿਲ ਸਕਦਾ, ਅਗਿਆਨ ਮਤੀਆਂ ਨੂੰ ਵੀ। ਕਹਿੰਦੇ ਜੀ ਉਹ ਕਿਵੇਂ? ਕਹਿੰਦੇ ਜੇ ਸਤਸੰਗਤ ਵਿੱਚ ਜਾ ਕੇ ਬੇਨਤੀ ਕਰਨ ਰੱਬ ਦੇ ਪਿਆਰਿਆਂ ਨੂੰ ਕਿ ਤੁਸੀਂ ਆ ਕੇ ਮੈਨੂੰ ਮਿਲੋ, ਮੈਨੂੰ ਵੀ ਪਤੀ ਪਰਮਾਤਮਾ ਨਾਲ ਮਿਲਾ ਦਿਓ ਜੀ। ਅੱਗੇ ਉਹ ਮਹਾਤਮਾ ਫਿਰ ਉਹਨਾਂ ਨੂੰ ਕਹਿੰਦੇ, ਹੁਣ ਜਦੋਂ ਉਪਦੇਸ਼ ਲੈਣ ਦਾ ਅਧਿਕਾਰੀ ਹੋ ਗਿਆ, ਮਹਾਤਮਾ ਫਿਰ ਉਪਦੇਸ਼ ਕਰਦੇ ਨੇ ਉਹਨੂੰ, ਪੂਰਾ ਭਾਗ ਸਤਿਗੁਰ ਮਿਲਿਆ ਫਿਰ ਪਾਇਆ ਸੱਚ ਸਮਾਏ। ਕਹਿੰਦੇ ਪੂਰੇ ਭਾਗ ਆਪਣੇ ਹੋਣ ਤਾਂ ਬੰਦੇ ਨੂੰ ਫਿਰ ਪੂਰਨ ਗੁਰੂ ਦੀ ਪ੍ਰਾਪਤੀ ਹੁੰਦੀ, ਫਿਰ ਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ ਮਿਲਦੇ ਨੇ। ਫਿਰ ਗੁਰੂ ਦੁਆਰਾ ਜਿਨ੍ਹਾਂ ਨੇ ਪਤੀ ਪਰਮਾਤਮਾ ਦਾ ਨਾਮ ਗਿਆਨ ਪ੍ਰਾਪਤ ਕੀਤਾ, ਉਹ ਸੱਚ ਸਰੂਪ 'ਚ ਫਿਰ ਅਭੇਦ ਹੁੰਦਾ ਜਾ ਕੇ। ਮਹਾਰਾਜ ਕਹਿੰਦੇ ਫਿਰ ਉਹਨਾਂ ਨੂੰ ਗਿਆਨ ਹੁੰਦਾ। ਤਰੀਕਾ ਤਾਂ ਸੌਖਾ ਹੀ, ਪਰ ਜੇ ਕੋਈ ਸਹੀ ਢੰਗ ਨਾਲ ਚੱਲੇ ਹੀ ਨਾ। ਸੜਕਾਂ ਬਣੀਆਂ, ਫ੍ਰੀ ਵੇ ਬਣੇ ਆ, ਇੱਥੇ ਸਾਰਾ ਹਰ ਥਾਂ ਬਣੇ ਆ, ਇਹਨੂੰ ਛੱਡ ਕੇ ਜੇ ਕੋਈ, ਮੈਂ ਤਾਂ ਪਹਾੜਾਂ ਦੇ ਵਿੱਚ ਵੀ ਆਉਣਾ, ਪੈਦਲ ਆਉਣਾ, ਫਿਰ ਉਹ ਤਾਂ ਆਪਣੇ ਆਪ ਹੀ ਗਲਤ ਟੱਕਰਾਂ ਮਾਰ ਰਿਹਾ। ਚੰਗਾ ਭਲਾ ਸਿੱਧਾ ਗੁਰਮਤ ਦਾ ਰਸਤਾ ਬਣਿਆ ਹੋਇਆ, ਗਾਡੀ ਰਾਹ ਚਲਾਇਆ, ਪਗਡੰਡੀਆਂ ਨਹੀਂ ਚਲਾਈਆਂ, ਫਿਰ ਵੀ ਜੇ ਕੋਈ ਕਹੇ ਨਹੀਂ ਮੈਂ ਤਾਂ ਆਪਣੀ ਮਰਜ਼ੀ ਕਰਨੀ, ਆਪਣੀ ਹਉਮ ਹੈ, ਆਪਣੇ ਹੰਕਾਰ ਦੁਆਰਾ ਹੀ ਚੱਲੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਕਰਕੇ ਉਹ ਅਭੇਦ ਨਹੀਂ ਹੋ ਸਕਦੇ ਪਰਮਾਤਮਾ ਦੇ ਵਿੱਚ। ਸੇ ਸਹੀਆਂ ਸੁਹਾਗਣੀ ਜਿਨ ਕਉ ਨਦਰ ਕਰੇ, ਉਹ ਸਖੀਆਂ ਸੁਹਾਗਵੰਤੀਆਂ ਜਿਨ੍ਹਾਂ ਉੱਤੇ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ। ਖਸਮ ਪਛਾਣ ਹੈ ਆਪਣਾ ਤਨ ਮਨ ਆਗੈ ਦੇ, ਜੋ ਗੁਰਾਂ ਅੱਗੇ ਆਪਣਾ ਤਨ ਮਨ ਦੇ ਕੇ ਆਪਣੇ ਖਸਮ ਪਰਮਾਤਮਾ ਨੂੰ ਪਛਾਣਦੀਆਂ ਨੇ, ਸੇਵਾ ਕਰਦੀਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ। ਜ਼ਿਆਦਾ ਜੇ ਆਪਾਂ ਕਹੀਏ ਕਿ ਪਰਮੇਸ਼ਰ ਦੀ ਪ੍ਰਾਪਤੀ ਔਖੀ, ਔਖੀ ਵੀ ਹੈ। ਕਿਹਨਾਂ ਲਈ? ਹੁਣ ਜਿਹੜੇ ਲੋਕ ਇੱਥੇ ਬਾਹਰਲੇ ਦੇਸ਼ਾਂ 'ਚ ਗਲਤ ਤਰੀਕੇ ਨਾਲ ਪ੍ਰਵੇਸ਼ ਹੁੰਦੇ ਨੇ, ਉਹ ਵੀਹ ਤੀਹ ਤੀਹ ਸਾਲ ਲੰਘ ਜਾਂਦੇ, ਉਹਨਾਂ ਨੂੰ ਗ੍ਰੀਨ ਕਾਰਡ ਨਹੀਂ ਮਿਲਦਾ, ਕਿਉਂਕਿ ਉਹਨਾਂ ਦੇ ਕਾਗਜ਼ ਹੀ ਨਹੀਂ ਸਹੀ ਹੁੰਦੇ, ਫਿਰ ਉਲਟੇ ਕਈ ਪ੍ਰਕਾਰ ਦੇ ਰਗੜੇ ਝਗੜੇ ਖੜੇ ਹੋ ਜਾਂਦੇ ਉਹਨਾਂ ਵਾਸਤੇ। ਜਿਹੜੇ ਸਹੀ ਢੰਗ ਨਾਲ ਆਉਂਦੇ ਨੇ, ਸਹੀ ਢੰਗ ਨਾਲ ਤਾਂ ਪਿੱਛੋਂ ਮਨਜ਼ੂਰੀਆਂ ਹੋ ਕੇ ਹੀ ਇੱਥੇ ਪੱਕਾ ਹੋ ਕੇ ਆ ਜਾਂਦਾ, ਸਿੱਧਾ ਹੀ ਬਹੁਤ ਛੇਤੀ ਹੋ ਜਾਂਦਾ ਉਹਨਾਂ ਦਾ ਕੰਮ, ਕਿਉਂਕਿ ਸਹੀ ਤਰੀਕੇ ਨਾਲ ਚੱਲੇ ਨੇ। ਬਸ ਇਹ ਉਦਾਹਰਣ ਹੀ ਦੇਣੀ ਹੁੰਦੀ ਆਪਾਂ ਨੇ, ਜਿਹੜੇ ਲੋਕ ਪਰਮੇਸ਼ਰ ਦੀ ਪ੍ਰਾਪਤੀ ਲਈ ਬਿਲਕੁਲ ਸਹੀ ਢੰਗ ਚੁਣਦੇ ਨੇ, ਉਹਨਾਂ ਨੂੰ ਕੋਈ ਜ਼ਿਆਦਾ ਔਖਾ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਜੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸਿਰਫ 2 ਮਹੀਨੇ ਵੀ ਕਰ ਲਏ ਨਾ ਸ਼ਰਧਾ ਨਾਲ, 2 ਮਹੀਨਿਆਂ 'ਚ ਹੀ ਪ੍ਰਾਪਤੀ ਹੋ ਜਾਂਦੀ। ਜੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰੇ, ਚੌਰ ਕਰੇ, ਉਹ ਜਿਹੜੇ ਸੀ ਸਾਡੇ ਵਿਚਕਾਰ ਆ ਕੇ ਅੜੇ ਲੋਕ, ਹੈ ਤਾਂ ਸਿਆਣੇ ਨੇ ਸਾਡੇ, ਸਤਿਕਾਰਯੋਗ ਵੀ ਨੇ, ਪੜ੍ਹੇ ਲਿਖੇ ਵੀ ਨੇ, ਉਹ ਫਿਰ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਕੱਟ ਦਿੱਤੀਆਂ ਆ ਕੇ। ਜਿਸ ਰਸਤੇ ਜਗਿਆਸੂ ਨੇ ਉੱਥੇ ਤੱਕ ਪਹੁੰਚ ਕਰਨੀ ਸੀ ਉਹ ਰਸਤਾ ਹੀ ਹਟਾ ਦਿੱਤਾ। ਇਹ ਇੱਕ ਪੁਲ ਹੁੰਦਾ, ਪੁਲ ਬਣਿਆ ਹੁੰਦਾ ਜਗਿਆਸੂ ਦੀ ਸ਼ਰਧਾ ਲਈ। ਜਗਿਆਸੂ ਜਦੋਂ ਚੌਰ ਕਰਦਾ, ਕਦੇ ਉਹ ਪ੍ਰਸ਼ਾਦਾ ਰੱਖ ਕੇ ਬੇਨਤੀ ਕਰਦਾ, ਮਹਾਰਾਜ ਕਿਰਪਾਨ ਭੇਟਾ ਕਰਦਾ ਅਰਦਾਸ ਕਰਕੇ, ਕੋਈ ਦੁੱਧ ਰੱਖ ਕੇ ਭੋਗ ਲਵਾਉਂਦਾ ਮਹਾਰਾਜ ਨੂੰ। ਹੁਣ ਜਿਹੜਾ ਇਨਸਾਨ ਕੋਰਾ ਕਰਾਰਾ ਸੇ, ਜਿਹਨੇ ਸਿਰਫ ਬੁੱਧੀ ਤੱਕ ਗਿਆਨ ਪ੍ਰਾਪਤ ਕੀਤਾ, ਉਹ ਕਹਿੰਦਾ ਇਹ ਕੋਈ ਗੱਲ ਹੈ, ਮਹਾਰਾਜ ਨੂੰ ਕਿਤੇ ਭੁੱਖ ਲੱਗਦੀ, ਮਹਾਰਾਜ ਕਿਤੇ ਦੁੱਧ ਪੀਂਦੇ ਆ, ਇਹ ਕਿਤੇ ਰੋਟੀ ਖਾਂਦੇ ਆ, ਉਹ ਗੱਲ ਨਿਰਗੁਣ ਦੀ ਕਰਦਾ। ਨਿਰਗੁਣ ਸਰੂਪ ਦੀ ਗੱਲ ਕਰਨ ਵਾਲੇ ਨੂੰ ਚਾਹੀਦਾ ਕਿ ਪਹਿਲਾਂ ਸਰਗੁਣ ਦੇ ਰਾਹੀਂ ਉਹਦੀ ਐਂਟਰੀ ਕਰਾਉਣੀ ਚਾਹੀਦੀ ਹੈ ਜੀਵ ਦੀ ਭਗਤੀ ਦੇ ਵਿੱਚ, ਕਿਉਂਕਿ ਸਧਾਰਨ ਜੀਵ ਨਵਾਂ ਜਗਿਆਸੂ ਸਰਗੁਣ ਦੇ ਰਾਹੀਂ ਪਹਿਲਾਂ ਜਾਂਦਾ ਫਿਰ ਨਿਰਗੁਣ ਜਾਂਦਾ। ਮੈਂ ਮੰਨਦਾ ਕਿ ਇਹ ਗੱਲ ਬੜੀ ਵੱਡੀ ਆ ਕਿ ਨਾ ਮਹਾਰਾਜ ਨੂੰ ਖੁਸ਼ਬੂ ਦੀ ਲੋੜ ਹੈ, ਨਾ ਫੁੱਲਾਂ ਦੀ ਲੋੜ ਹੈ, ਨਾ ਸਤਿਗੁਰੂ ਨੂੰ ਠੰਡ ਲੱਗੇ, ਨਾ ਗਰਮੀ ਲੱਗੇ, ਨਾ ਸਤਿਗੁਰੂ ਨੂੰ ਪ੍ਰਸ਼ਾਦੇ, ਇਹਨਾਂ ਨੂੰ ਕੀ ਲੋੜ ਹੈ। ਪਰ ਜਗਿਆਸੂ ਨੂੰ ਲੋੜ ਹੈ ਪਹੁੰਚਣ ਦੀ, ਕਿਸੇ ਬਹਾਨੇ ਉਹ ਗੁਰਾਂ ਦੇ ਕੋਲ ਆਉਂਦਾ, ਕਿਸੇ ਬਹਾਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦਾ, ਸਤਿਗੁਰੂ ਮਹਾਰਾਜ ਦੇ ਸੋਹਣੇ ਸੋਹਣੇ ਇੱਕ ਪ੍ਰੇਮ ਗੁਰੂ ਸਾਹਿਬ ਉਹਦਾ ਦੇਖਦੇ ਨੇ ਪ੍ਰੇਮ ਕਿੰਨਾ ਕਰਦਾ। ਜਦੋਂ ਆਪਾਂ ਨਿਰਗੁਣ ਦੇ ਹੀ ਉਪਦੇਸ਼ ਕਰਦੇ ਹਾਂ ਤਾਂ ਉਦੋਂ ਜਗਿਆਸੂ ਖੁਸ਼ਕ ਹੋ ਕੇ ਪਰੇ ਹਟ ਜਾਂਦਾ। ਇਸ ਕਰਕੇ ਮੈਂ ਇਹ ਮੰਨਦਾ ਕਿ ਸਿਆਣਪ ਬਹੁਤ ਜ਼ਿਆਦਾ, ਇਹ ਬਹੁਤ ਵੱਡੀ ਗੱਲ ਹੈ ਕਿ ਮਹਾਰਾਜ ਨੂੰ ਲੋੜ ਨਹੀਂ ਕਿਸੇ ਚੀਜ਼ ਦੀ, ਪਰ ਜਗਿਆਸੂ ਨੂੰ ਲੋੜ ਹੈ ਸਾਰੇ ਕਾਸੇ ਦੀ। ਇਸ ਕਰਕੇ ਇੱਥੇ ਇੱਕ ਫਰਕ ਰਹਿ ਗਿਆ ਤੁਹਾਡੇ ਉਪਦੇਸ਼ ਵਿੱਚ, ਇੰਨਾ ਕੁ ਫਰਕ ਰਹਿ ਗਿਆ। ਉਪਦੇਸ਼ ਤਾਂ ਤੁਸੀਂ ਬਹੁਤ ਕੀਤਾ, ਮੈਂ 5 ਸਾਲ ਪਹਿਲਾਂ ਵੀ ਕਿਹਾ, 10 ਸਾਲ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਤੁਹਾਨੂੰ 10 ਸਾਲ ਦਿੱਤੇ, ਜਾਓ ਤੁਸੀਂ ਜ਼ੋਰ ਲਾ ਲਓ ਜੇ ਕਿਸੇ ਨੂੰ ਪ੍ਰਾਪਤੀ ਕਰਵਾ ਦਿਓ। 5 ਸਾਲ ਫੇਰ ਦਿੱਤੇ, ਹੁਣ ਟਾਈਮ ਦੇਣਾ ਔਖਾ ਹੈ ਕਿਉਂਕਿ 10 ਸਾਲਾਂ ਵਿੱਚ ਕਿਸੇ ਨੇ ਕੁਛ ਨਹੀਂ ਕੀਤਾ, 15-20 ਸਾਲ ਹੋ ਗਏ ਕਿਸੇ ਨੇ ਕੁਛ ਨਹੀਂ ਕੀਤਾ। ਪੰਥ ਦੀ ਨਿੱਗਰ ਦੀ ਹਾਲਤ ਨੂੰ ਵੇਖ ਕੇ ਜੇ ਆਪਾਂ ਕਹੀਏ ਹੁਣ ਫੋਰ ਤੁਹਾਨੂੰ 5 ਸਾਲ ਦਿੰਦੇ ਹਾਂ, ਥੋਤੋਂ ਹੋਣਾ ਕੁਛ ਨਹੀਂ ਨਾ, ਕਿ ਤੁਸੀਂ ਇਹੋ ਜਿਹੇ ਢੰਗ ਨਾਲ ਚੱਲਦੇ ਹੋ ਕਿ ਬੰਦੇ ਦੀ ਸ਼ਰਧਾ ਹੀ ਉਡਾ ਦਿੰਦੇ ਹੋ। ਇਸ ਕਰਕੇ ਕਾਮਯਾਬੀ ਦੇ ਰਸਤੇ ਨੂੰ ਅਸੀਂ ਜਾਣਦੇ ਹਾਂ। ਟੀਚਰ ਨੂੰ ਪੁੱਛੋ ਕਿ ਕੀ ਚੀਜ਼ ਹੁੰਦੀ, ਪ੍ਰਾਪਤੀ ਕਿਵੇਂ ਕਰਾਉਣੀ, ਬਹੁਤ ਡੂੰਘਾਈ ਦੇ ਢੰਗ ਤਰੀਕੇ ਹੁੰਦੇ ਨੇ। ਆ ਜਿਹੜੇ ਵੱਡੇ ਕਲਾਸਾਂ ਨੂੰ ਪੜ੍ਹਾਉਂਦੇ ਨੇ ਤੇ ਉਹਨਾਂ ਨੂੰ ਜੇ ਕਹੀ ਤੁਸੀਂ ਆ ਨਰਸਰੀ ਦੇ ਬੱਚਿਆਂ ਨੂੰ ਪੜ੍ਹਾਓ, ਉਹ ਨਹੀਂ ਪੜ੍ਹਾ ਸਕਦੇ। ਨਰਸਰੀ ਦੇ ਬੱਚਿਆਂ ਦੀ ਟ੍ਰੇਨਿੰਗ ਹੀ ਵੱਖਰੀ, ਐਨਟੀਟੀ ਦੇ ਕੋਰਸ ਵੱਖਰੇ ਹੁੰਦੇ ਨੇ, ਬੀਐਡ ਦੇ ਕੋਰਸ ਵੱਖਰੇ ਹੁੰਦੇ ਨੇ, ਐਮਐਡ ਦੇ ਕੋਰਸ ਵੱਖਰੇ ਹੁੰਦੇ ਨੇ, ਛੋਟੇ ਬੱਚੇ ਨੂੰ ਪੜ੍ਹਾਉਣ ਦਾ ਕੋਰਸ ਹੀ ਵੱਖਰਾ ਹੈ। ਇਸੇ ਪ੍ਰਕਾਰ ਨਵੇਂ ਜਗਿਆਸੂ ਨੂੰ ਸੰਭਾਲਣਾ, ਲਾਉਣਾ ਤਰੀਕੇ ਨਾਲ, ਹੌਲੀ ਹੌਲੀ ਹੌਲੀ, ਪਹਿਲਾਂ ਨਹੀਂ, ਪਹਿਲਾਂ ਤਾਂ ਅਗਿਆਨ ਵਿੱਚ ਹੀ ਲਾਈ ਰੱਖੀਦਾ ਉਹਨੂੰ, ਜਿਵੇਂ ਉਹ ਚੱਲਦਾ ਪਹਿਲਾਂ ਹੌਲੀ 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 ਹੌਲੀ, ਫਿਰ ਜਦੋਂ ਦੀ ਸ਼ਰਧਾ ਪੂਰਨ ਬਣ ਜਾਂਦੀ ਹੈ ਫਿਰ ਉਹਨੂੰ ਸਮਝਾਉਣਾ ਸ਼ੁਰੂ ਕਰੀਏ। ਜਦੋਂ ਅਸੀਂ ਪਹਿਲੀ ਹੋਈ ਹੱਲੇ ਉਹਨੂੰ ਆਉਂਦੇ ਹੀ ਸਮਝਾਉਂਦੇ ਹਾਂ, ਮਹਾਰਾਜ ਨੂੰ ਲੋੜ ਨਹੀਂ, ਜਗਿਆਸੂ ਪਿੱਛੇ ਨੂੰ ਹਟ ਜਾਂਦਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆਉਣ ਦੇ ਅੱਗੇ ਭਾਈ ਤੂੰ ਰੋਕੀ ਕਾਹਨੂੰ ਜਾਂਦਾ, ਮੇਰੇ ਕੋਲ ਧਾ ਲੈਣ ਦੇ, ਤੂੰ ਵਿਚਾਲੇ ਐਵੇਂ ਵਿਚੋਲਾ ਬਣਿਆ ਖੜਾ, ਉਹ ਸ਼ਰਧਾ ਨਾਲ ਮੈਨੂੰ ਲੈ ਕੇ ਆ ਰਿਹਾ, ਕੁਛ ਲਿਆਉਣ ਦੇ ਉਹਨੂੰ। ਜਗਿਆਸੂ ਜਿਹੜਾ ਉਹ ਨਵਾਂ ਜਗਿਆਸੂ ਦਾ ਵਿਚਾਰਾ ਇੰਨੇ 'ਚ ਬਹੁਤ ਖੁਸ਼ ਹੁੰਦਾ ਕਿ ਅੱਜ ਮੈਂ ਗੁਰੂ ਘਰ ਆਇਆ, ਅੱਜ ਮੈਂ ਚੀਜ਼ ਲੈ ਕੇ ਆਇਆ। ਅਤੇ ਜਿਹੜਾ ਉਹ ਵਿਚਾਲੇ ਖੜਾ ਉਹ ਕਹਿੰਦਾ ਮਹਾਰਾਜ ਇਹ ਨਹੀਂ ਖਾਂਦੇ ਹੈ, ਆਹ ਚੀਜ਼ ਨਹੀਂ ਛੱਕਦੇ, ਉਹਨੂੰ ਆਹ ਲੋੜ ਨਹੀਂ ਹੈ ਮਹਾਰਾਜ ਨੂੰ। ਉਹਦੇ ਨਾਲ ਨਵਾਂ ਬੰਦਾ ਟੁੱਟ ਕੇ ਪਰੇ ਨੂੰ ਹੋ ਜਾਂਦਾ। ਪਹਿਲਾਂ ਆਉਣ ਦਿਓ, ਨੇੜੇ ਆਉਣ ਦਿਓ, ਗੁਰਾਂ ਦੇ ਕੋਲ ਬਹਿਣ ਦਿਓ, ਕਿਸੇ ਬਹਾਨੇ ਆਇਆ। ਬਹੁਤ ਔਖਾ ਇਸ ਤਰ੍ਹਾਂ ਹੈਂਡਲ ਕਰਨਾ ਸਾਰਿਆਂ ਨੂੰ ਧਿਆਨ ਦੇ ਨਾਲ, ਫਿਰ ਕਿੰਨੇ ਕੁ ਜੋੜ ਲਏ, ਨਹੀਂ ਨਾ ਜੋੜਿਆ ਕੋਈ, ਕੋਈ ਨਹੀਂ ਜੁੜਿਆ, ਸਭ ਉਸ ਤਰ੍ਹਾਂ ਤੁਰੇ ਫਿਰਦੇ ਨੇ, ਉਹੀ ਖਾਣੇ ਉਹਨਾਂ ਦੇ, ਉਹੀ ਪਹਿਨਣੇ, ਉਹੀ ਪੀਣੇ, ਕਿਸੇ ਨੂੰ ਹਟਾਇਆ ਹੀ ਨਹੀਂ ਗਾ ਮਾੜੇ ਕੰਮਾਂ ਤੋਂ। ਇਸ ਕਰਕੇ ਹੱਥ ਵੀ ਨਹੀਂ ਖੜੇ ਕਰਦੇ, ਪਿੱਛੇ ਨੂੰ ਨਹੀਂ ਹਟਦੇ, ਕਹਿੰਦੇ ਹੁਣ ਇਹ ਨਹੀਂ ਕਹਿੰਦੇ ਤੁਸੀਂ ਆ ਜਾਓ ਅੱਗੇ, ਤੁਸੀਂ ਕਰਕੇ ਦਿਖਾਓ। ਤਾਂ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਸਮਝਾਉਂਦੇ ਨੇ ਕਿ ਵਾਹਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਮਿਲਾਪ ਲਈ ਨਾ ਬਹੁਤ ਢੰਗ ਤਰੀਕੇ ਵਰਤਣੇ ਪੈਂਦੇ ਆ। ਖਸਮ ਪਛਾਣ ਹੈ ਆਪਣਾ ਤਨ ਮਨ ਆਗਿਆ ਦੇ, ਘਰ ਵਾਰ ਪਾਇਆ ਆਪਣਾ ਹਉਮੈ ਦੂਰ ਕਰੇ। ਹੁਣ ਜਿਨ੍ਹਾਂ ਨੇ ਆਪਣੇ ਮਨ ਦੇ ਅੰਦਰੋਂ ਹਉਮੈ ਨੂੰ ਦੂਰ ਕੀਤਾ ਹੈ, ਉਹ ਆਪਣੇ ਪਤੀ ਪਰਮਾਤਮਾ ਨੂੰ ਹਿਰਦੇ ਘਰ ਵਿੱਚ ਹੀ ਪ੍ਰਾਪਤ ਕਰ ਲੈਂਦੀਆਂ ਨੇ। ਗੁਰਾਂ ਦੀ ਕਿਰਪਾ ਹੁੰਦੀ ਉਹਨਾਂ ਉੱਤੇ, ਗੁਰੂ ਕਿਰਪਾ ਨਾਲ। ਨਾਨਕ ਸੋਭਾ ਬੰਤੀਆਂ ਸੁਹਾਗਣੀ ਅੰਦਿਨ ਭਗਤ ਕਰੇ। ਮਹਾਰਾਜ ਕਹਿੰਦੇ ਉਹ ਸੁਹਾਗਣੀਆਂ ਇਸਤਰੀਆਂ ਸੋਭਾ ਵਾਲੀਆਂ ਜੋ ਰਾਤ ਦਿਨ ਪਰਮੇਸ਼ਰ ਦੀ ਭਗਤੀ ਹੀ ਕਰਦੀਆਂ ਰਹਿੰਦੀਆਂ ਨੇ, ਕਿਉਂਕਿ ਸਤਿਗੁਰੂ ਮਹਾਰਾਜ ਦੀ ਉਹਨਾਂ ਉੱਤੇ ਕਿਰਪਾ ਦ੍ਰਿਸ਼ਟੀ ਹੁੰਦੀ ਹੈ। ਸਤਿਗੁਰੂ ਕੀ ਕਹਿੰਦੇ, ਸੇ ਸਹੀਆਂ ਸੁਹਾਗਣੀ ਜਿਨ ਕੋ ਨਦਰ ਕਰੇ। ਉਹ ਸਖੀਆਂ ਸੁਹਾਗਵੰਤੀਆਂ ਜਿਨ੍ਹਾਂ ਉੱਤੇ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰਦਾ, ਫਿਰ ਉਹ ਖਸਮ ਪਛਾਣ ਹੈ ਆਪਣਾ, ਤਨ ਮਨ ਆਗਿਆ ਦੇ। ਉਹ ਆਪਣੇ ਖਸਮ ਪਤੀ ਪਰਮਾਤਮਾ ਨੂੰ ਪਛਾਣ ਲੈਂਦੀਆਂ, ਤਨ ਮਨ ਉਹ ਸੇਵਾ ਵਿੱਚ ਰੱਖ ਦਿੰਦੀਆਂ ਨੇ। ਫਿਰ ਉਹਨਾਂ ਨੇ ਆਪਣੇ ਘਰ ਦੇ ਅੰਦਰ ਹੀ ਵਰਪਤੀ ਪਰਮਾਤਮਾ ਨੂੰ ਪ੍ਰਾਪਤ ਕੀਤਾ ਹਉਮੈ ਨੂੰ ਦੂਰ ਕਰਕੇ। ਰਾਤ ਦਿਨ ਭਗਤੀ ਕਰਦੀਆਂ ਨੇ, ਸੋਭਾ ਵਾਲੀਆਂ ਬਣ ਜਾਂਦੀਆਂ ਨੇ।